ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿੱਜ ਘਰ ਵਾਸ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਨਾਮ ਦਾ ਮੰਨਣ ਕੀਤਾ, ਉਪਦੇਸ਼ ਨੂੰ ਸੁਣ ਕੇ ਮੰਨੇ ਨੇ ਉਹ, ਕਿਹਾ ਸਤਿਗੁਰ ਨੇ ਮੈਨੂੰ ਬੜਾ ਵਧੀਆ ਉਪਦੇਸ਼ ਕੀਤਾ, ਮੇਰਾ ਮਨ ਮੰਨ ਗਿਆ, ਉਹਨਾਂ ਦਾ ਆਪਣੇ ਸਵੈ ਸਰੂਪ ਘਰ ਦੇ ਵਿੱਚ ਅੰਦਰ ਹਿਰਦੇ 'ਚ ਨਿਵਾਸ ਹੋ ਜਾਂਦਾ। ਮਨ ਬਾਹਰ ਭਟਕਦਾ ਭਟਕਦਾ ਗੁਰਾਂ ਦੇ ਉਪਦੇਸ਼ ਨਾਲ ਅੰਦਰ ਨੂੰ ਆ ਕੇ ਟਿਕ ਜਾਂਦਾ। ਬਾਹਰੋਂ ਮਨ ਨੂੰ ਰੋਕ ਕੇ ਜਦੋਂ ਸਤਿਗੁਰਾਂ ਨੇ ਸਾਡੇ ਹਿਰਦੇ 'ਚ ਮਨ ਨੂੰ ਨਿਵਾਸ ਦਿੱਤਾ, ਪਤਾ ਲੱਗਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਗੁਰਮਤੀ ਸਾ ਲਾਹੇ ਸੱਚ ਹਰ ਪਾਇਆ ਗੁਣਤਾਸ। ਜਿਨ੍ਹਾਂ ਨੇ ਗੁਰਮਤੀ ਲਈ ਪਹਿਲਾਂ ਗੁਰੂ ਦੀ ਸਿੱਖਿਆ ਲੈ ਕੇ ਸੱਚ ਨੂੰ ਸਲਾਹਿਆ ਹੈ ਗੁਰਬਾਣੀ ਦੁਆਰਾ, ਸਿਮਰਨ ਦੁਆਰਾ, ਮੂਲ ਮੰਤਰ ਦੁਆਰਾ, ਉਹਨਾਂ ਨੇ ਗੁਣਤਾਸ ਜੋ ਪਰਮਾਤਮਾ ਨਾ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਗੁਣਤਾਸ ਦਾ ਮਤਲਬ ਹੁੰਦਾ ਗੁਣਾਂ ਦਾ ਖਜ਼ਾਨਾ। ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ। ਜਿਹੜੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਨੇ ਉਹ ਆਤਮਾ ਨਿਰਮਲ ਹੁੰਦੀ ਹੈ। ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਵਾਂ, ਪਵਿੱਤਰ ਆਤਮਾ ਜਿਹਦੇ ਅੰਦਰ ਨਾ ਰਾਗ, ਨਾ ਦਵੈਸ਼, ਨਾ ਈਰਖਾ, ਕੋਈ ਵੀ ਚੀਜ਼ ਨਹੀਂ ਐਸੀ। ਹਿਰਦਾ ਸ਼ੁੱਧ ਹੈ ਬਿਲਕੁਲ, ਜਿਹਨੂੰ ਸਾਰੇ ਬ੍ਰਹਮ ਦਿਖਦਾ, ਦੂਜਾ ਦਿਖਦਾ ਹੀ ਕੋਈ ਨਹੀਂ। ਜਦੋਂ ਦੂਜਾ ਹੀ ਨਹੀਂ ਕੋਈ ਦਿਖਦਾ ਤਾਂ ਬਿਰਤੀ ਆਪਣੇ ਆਪ ਹੀ ਟੇਕ ਗਈ, ਜਦੋਂ ਦੂਜਾ ਦਿਖਦਾ ਫਿਰ ਤੀਜਾ ਦਿਖਦਾ ਫਿਰ ਚੌਥਾ ਦਿਖਦਾ, ਉਹਦੇ ਕਰਕੇ ਬਿਰਤੀ ਨਹੀਂ ਟਿਕਦੀ। ਫਿਰ ਉਹ ਨਹੀਂ ਚੰਗਾ, ਉਹ ਨਹੀਂ ਚੰਗਾ, ਆਪਾਂ ਨਿੰਦ ਕਿਹਨੂੰ ਰਹੇ ਹਾਂ? ਪਰਮੇਸ਼ਰ ਨੇ ਹੀ ਬਣਾਇਆ ਨਾ ਸਾਰਿਆਂ ਨੂੰ, ਅਤੇ ਜੇ ਪਰਮੇਸ਼ਰ ਦੀ ਬਣਾਈ ਕਿਰਤ ਨੂੰ ਹੀ ਨਿੰਦੀ ਜਾਂਦੇ ਹਾਂ ਤਾਂ ਮਤਲਬ ਆਪਾਂ ਪਰਮੇਸ਼ਰ ਨੂੰ ਇਨਡਾਇਰੈਕਟਲੀ ਨਿੰਦੀ ਹੀ ਜਾ ਰਹੇ ਹਾਂ। ਫਿਰ ਡਾਇਰੈਕਟ ਨਹੀਂ ਨਿੰਦਿਆ ਤਾਂ ਇਨਡਾਇਰੈਕਟਲੀ ਨਿੰਦ ਦਿੰਦੇ ਆਪਾਂ। ਜਦੋਂ ਬਣਾਇਆ ਹੀ ਸਾਰਾ ਕੋਈ ਪਰਮੇਸ਼ਰ ਨੇ, ਹੁਣ ਜੇ ਕੋਈ ਹੋਰ ਬੰਦਾ ਈਰਖਾ ਦਵੈਸ਼ ਆਪਣੇ ਨਾਲ ਕਰਦਾ, ਆਪਾਂ ਵੀ ਉਹੋ ਜਿਹੇ ਬਣ ਜਾਈਏ, ਫਿਰ ਆਪਣਾ ਤਾਂ ਉਹ 'ਚ ਫਰਕ ਕੀ ਹੋਇਆ? ਹੋਰ ਕੋਈ ਸਾਡਾ ਮੰਨਦੇ ਆ ਆਪਣੀ ਕੌਮ ਦਾ, ਬਹੁਤ ਲੋਕ ਨੁਕਸਾਨ ਕਰਦੇ ਨੇ, ਸਾਡੇ ਪੁੱਠੇ ਬੋਲਦੇ, ਸਾਡੇ ਈਰਖਾ ਕਰਦੇ ਨੇ, ਪਰ ਜੇ ਅਸੀਂ ਵੀ ਉਹੋ ਜਿਹੇ ਬਣ ਜਾਈਏ ਫਿਰ ਸਾਡੇ ਤਾਂ ਉਹਨਾਂ 'ਚ ਫਰਕ ਕੀ ਆ? ਅਸੀਂ ਨਹੀਂ ਈਰਖਾ ਕਰਨੀ ਕਿਸੇ ਨਾਲ, ਸਾਡੀ ਕਿਸੇ ਨਾਲ ਦਵੈਸ਼ ਨਹੀਂ, ਸਾਡੇ ਮਨ 'ਚ ਕਿਸੇ ਪ੍ਰਤੀ ਨਫ਼ਰਤ ਨਹੀਂ। ਸਾਡੇ ਲਈ ਤਾਂ ਸਾਰੇ ਰੱਬ ਰੂਪ ਨੇ। ਮਹਾਰਾਜ ਕਹਿੰਦੇ ਇੱਕ ਚੀਜ਼ ਹੈ, ਜਿਹੜੇ ਨਿਰਵੈਰ ਬੰਦੇ ਨਾਲ ਵੈਰ ਕਰਦੇ ਨੇ ਨਾ, ਉਹਨਾਂ ਨੂੰ ਮੈਂ ਕੁੱਟਦਾ। ਫਿਰ ਕਹਿੰਦੇ ਤੁਸੀਂ ਆਉ ਨਾ ਚਿੰਤਾ ਕਰੋ ਵੀ ਤੁਹਾਨੂੰ, ਤੁਸੀਂ ਨਿਰਵੈਰ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਤੰਗ ਹੀ ਕਰੀ ਜਾਵੇ। ਕਹਿੰਦੇ ਮੈਂ ਵੀ ਸਿਰ 'ਤੇ ਬੈਠਾ, ਫਿਰ ਐਸੀ ਬੁਰੀ ਮਾਰ ਮਾਰਦਾ ਕਿ ਮੁੜ ਕੇ ਉੱਠਣ ਜੋਗਾ ਹੀ ਨਹੀਂ ਰਹਿੰਦਾ। ਉਹ ਹਰਨਾਕਸ਼ ਵਰਗੇ ਖਤਮ ਹੀ ਕਰ ਦਿੱਤੇ ਪਰਮੇਸ਼ਰ ਨੇ, ਰਾਵਣ ਵਰਗੇ ਮੁਕਾਈ ਛੱਡੇ ਸੀ, ਨਰੰਗੇ ਵਰਗੇ ਕਿੱਧਰ ਗਏ? ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਿਰਦੇ ਜਿਨ ਕਹਿ ਹਰ ਵਸੈ ਤਿਤ ਘੱਟ ਹੈ ਪ੍ਰਗਾਸ। ਉੱਥੇ ਪ੍ਰਗਾਸ ਹੋ ਜਾਂਦਾ ਮਹਾਰਾਜ ਦੀ, ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਔਰ ਉਹਨਾਂ ਦੇ ਮਨ ਦਾ ਇੰਨਾ ਟਿਕਾਓ ਬਣ ਜਾਂਦਾ ਹੈ ਕਿ ਉਹ ਰਾਤ ਦਿਨ ਪਰਮੇਸ਼ਰ ਦੀ ਭਗਤੀ ਵੀ ਕਰਦੇ ਰਹਿੰਦੇ ਨੇ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਦੇ ਮਸਤਕ 'ਤੇ ਧੁਰੋਂ ਹੀ ਪਰਮਾਤਮਾ ਨੇ ਲਿਖਿਆ ਹੋਇਆ ਹੈ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਹ ਜਿਹੜੇ ਆਪਾਂ ਨੂੰ ਉਪਦੇਸ਼ ਜਿਹੜੇ ਬਖਸ਼ਿਸ਼ ਕੀਤੇ ਨੇ ਪਾਵਨ ਪਵਿੱਤਰ, ਇਹਨਾਂ ਉਪਦੇਸ਼ਾਂ ਦੇ ਰਾਹੀਂ ਆਪਾਂ ਹਿਰਦੇ ਦੇ ਅੰਦਰ ਧਿਆਉਣਾ ਪਰਮਾਤਮਾ ਨੂੰ। ਹਿਰਦੇ ਜਿਨ ਕਹਿ ਹਰ ਵਸੈ ਤਿਤ ਘੱਟ ਹੈ ਪ੍ਰਗਾਸ, ਉੱਥੇ ਗਿਆਨ ਹੁੰਦਾ ਜਿੱਥੇ ਹਿਰਦੇ ਦਾ ਪ੍ਰਕਾਸ਼ ਹੁੰਦਾ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਹੇ ਮੇਰੇ ਮਨ ਤੂੰ ਹਰ ਹਰ ਦੇ ਪਵਿੱਤਰ ਨਾਮ ਨੂੰ ਧਿਆ, ਵਾਹਿਗੁਰੂ ਵਾਹਿਗੁਰੂ ਕਰ। ਧੁਰ ਮਸਤਕ ਜਿਨ ਕਹੋ ਲਿਖਿਆ, ਸੇ ਗੁਰਮੁਖ ਰਹੇ ਲੇ ਵਿਲਾਏ। ਜਿਨ੍ਹਾਂ ਦੇ ਮੱਥੇ ਉੱਤੇ ਮੁੱਢ ਤੋਂ ਹੀ ਨਾਮ ਜਪਣ ਦਾ ਲੇਖ ਲਿਖਿਆ ਹੋਇਆ, ਉਹੀ ਗੁਰਮੁਖ ਹੋ ਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲਿਵ ਲਾ ਰਹੇ ਨੇ ਆਪਣੇ ਮਸਤਕ 'ਤੇ, ਧੁਰੋਂ ਹੀ ਲੇਖ ਲਿਖਿਆ ਹੁੰਦਾ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਕਹਿੰਦੇ ਸੰਤੋ ਨੇੜੇ ਦੇਖੋ ਪਰਮਾਤਮਾ ਨੂੰ, ਆਪਣੀ ਗਿਆਨ ਦ੍ਰਿਸ਼ਟੀ ਖੋਲ੍ਹ ਕੇ ਦੇਖੋ, ਵਾਹਿਗੁਰੂ ਪਰਿਪੂਰਨ ਕੋਲ ਹੀ ਹੈ ਤੁਹਾਡੇ, ਪਰਮਾਤਮਾ ਕਿਤੇ ਦੂਰ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਓਂਕਾਰ ਬਾਣੀ 'ਚ ਸਿੱਧ ਗੋਸ਼ਟ ਵਿੱਚ 52 ਅੱਖਰੀ 'ਚ ਪੰਜਵੇਂ ਪਾਤਸ਼ਾਹ ਨੇ ਵੀ ਬੜੀ ਕਿਰਪਾ ਨਾਲ ਬਹੁਤ ਸੁੰਦਰ ਸਮਝਾਇਆ, ਸੁਖਮਨੀ ਸਾਹਿਬ ਸਮਝਾਇਆ, ਥਿੱਤੀ ਗੌੜੀ ਵਿੱਚ ਸਮਝਾਇਆ। ਬਾਣੀਆਂ ਦੇ ਰਾਹੀਂ ਕਿਰਪਾ ਤਾਂ ਬੜੀ ਕੀਤੀ ਹੈ, ਪਰ ਗੱਲ ਤਾਂ ਹੈ ਮਨੁੱਖ ਦੀ, ਉਸ ਟਿਕੀ ਹੋਈ ਸੂਈ ਦੀ, ਜਿਹੜੀ ਬਿਰਤੀ ਟਿਕੀ ਹੋਈ ਮਾਇਆ ਵੱਲ ਨੂੰ, ਉਹ ਨਹੀਂ ਨਾ ਉਪਦੇਸ਼ ਲੈਣ ਦਿੰਦੀ ਆਪਾਂ ਨੂੰ। ਧਿਆਨ ਮੁੜ ਮੁੜ ਕੇ ਸਾਡਾ ਕੰਮਾਂ ਨੂੰ ਭਜਦਾ। ਜਦੋਂ ਵੀ ਭਗਤੀ ਕਰਨ ਬੈਠੋ ਫਿਰ ਬੰਦਾ ਸੋਚਦਾ ਘੰਟਾ ਇੱਥੇ ਐਵੇਂ ਖਰਾਬ ਕਰ ਲਿਆ, ਹੋਰ ਕਮਾ ਲੈਂਦੇ ਚਾਰ ਪੈਸੇ। ਇਹੀ ਗੱਲ ਮਨ 'ਚ ਬੜੀ ਵਿਉਂ ਬਚਪਨ ਤੋਂ ਬੜੀ ਹੋਈ ਹੈ ਵੀ ਪੈਸਾ ਕਮਾਉਣ ਦੀ ਇੱਛਾ ਹਮੇਸ਼ਾ ਹੀ ਬੰਦੇ ਦੇ ਅੰਦਰ ਰਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਵਾਹਿਗੁਰੂ ਤੁਹਾਡੇ ਕੋਲ ਆ, ਨਿਗਾਹ ਮਾਰ ਕੇ ਦੇਖੋ। ਗੁਰਮਤਿ ਜਿੰਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ੍ਹਾਂ ਨੇ ਗੁਰੂ ਦੀ ਪਹਿਲਾਂ ਸਿੱਖਿਆ ਦਾ ਗ੍ਰਹਿਣ ਕੀਤਾ ਫਿਰ ਉਹਨਾਂ ਨੇ ਪਰਮਾਤਮਾ ਨੂੰ ਹਾਜ਼ਰਾ ਹਜ਼ੂਰ ਹੀ ਦੇਖ ਲਿਆ, ਕੋਲ ਹੀ ਦੇਖ ਲਿਆ ਆਪਣੇ। ਜਿਨ ਗੁਣ ਤਿੰਨ ਸਦ ਮਨ ਵਸੈ ਔਗਣ ਬੰਤਿਆਂ ਦੂਰ। ਜਿਨ੍ਹਾਂ ਦੇ ਹਿਰਦੇ 'ਚ ਸ਼ੁਭ ਗੁਣ ਨੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਵੱਸਦਾ। ਔਗਣਾਂ ਵਾਲਿਆਂ ਕਰਕੇ, ਕਿਉਂਕਿ ਉਹਨਾਂ ਕੋਲ ਔਗਣ ਹੀ ਔਗਣ ਨੇ, ਉਹਨਾਂ ਤੋਂ ਵਾਹਿਗੁਰੂ ਸਦਾ ਹੀ ਦੂਰ ਰਹਿੰਦੇ ਨੇ। ਸ਼ੁਭ ਗੁਣ ਮਨ ਦੇ ਅੰਦਰ ਹੋਣ, ਸਤ ਸੰਤੋਖ ਦਇਆ ਧਰਮ ਵਿਚਾਰ ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ। ਇਸ ਤਰ੍ਹਾਂ ਦੇ ਸ਼ੁਭ ਗੁਣ ਜਦੋਂ ਮਨ ਦੇ ਅੰਦਰ ਆ ਜਾਣ ਉਦੋਂ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਚੂਰ। ਜਿਹੜੇ ਮਨਮੁਖ ਲੋਕ ਨੇ ਉਹ ਸ਼ੁਭ ਗੁਣਾਂ ਤੋਂ ਖਾਲੀ ਨੇ, ਬਾਹਰੇ ਨੇ, ਉਹ ਵਾਹਿਗੁਰੂ ਨਾਮ ਤੋਂ ਬਿਨਾਂ ਨੇ। ਇਸ ਕਰਕੇ ਉਹ ਝੂਰ ਝੂਰ ਕੇ ਮਰੀ ਜਾਂਦੇ ਨੇ, ਪਰਮਾਤਮਾ ਉਹਨਾਂ ਨੂੰ ਨਾਮ ਜਪਣੀ ਨਹੀਂ ਦਿੰਦੇ, ਕਿਉਂਕਿ ਐਸੇ ਮਨਮੁਖ ਲੋਕ ਨਿੰਦਕ ਨੇ, ਉਹਨਾਂ ਨੂੰ ਨਾਮ ਤੋਂ ਹਮੇਸ਼ਾ ਪਰੇ ਹੀ ਰੱਖਦੇ ਨੇ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਫਿਰ ਹੌਲੀ ਹੌਲੀ ਸੁਣਿਆ, ਫਿਰ ਉਸ ਨੂੰ ਮੰਨਣ ਕੀਤਾ ਮਨ ਦੇ ਅੰਦਰ ਵੀ ਮਹਾਰਾਜ ਦਾ ਬਚਨ ਸੱਤ ਹੈ, ਬਿਲਕੁਲ ਸਹੀ ਕਿਹਾ ਮਹਾਰਾਜ ਨੇ, ਮੈਨੂੰ ਕਮਾਉਣਾ ਚਾਹੀਦਾ। ਜਿਨ੍ਹਾਂ ਦਾ ਮਨ ਮੰਨ ਗਿਆ ਉਹ ਕਹਿੰਦੇ ਕੰਮ ਤਾਂ ਚਲੋ ਰੋਜ਼ ਹੀ ਕਰਦੇ ਹਾਂ, ਅੱਜ ਮਹਾਰਾਜ ਦਾ ਬਚਨ ਮੰਨ ਕੇ ਬਾਣੀ ਪੜ੍ਹੀਏ, ਚਲੋ ਅੱਜ ਮਹਾਰਾਜ ਦਾ ਬਚਨ ਮੰਨ ਕੇ ਸਿਮਰਨ ਕਰੀਏ, ਚਲੋ ਅੱਜ ਸਾਰਾ ਦਿਨ ਪਾਠ ਹੀ ਕਰਦੇ ਹਾਂ। ਤਿੰਨ ਮਨ ਤੇ ਆਇਆ ਹਰ ਸੋਏ, ਇਹਨਾਂ ਨੇ ਮਨ ਦੇ ਵਿੱਚ ਵਾਹਿਗੁਰੂ ਨੂੰ ਧਿਆਉਣਾ ਕੀਤਾ ਵੀ ਗੁਰਾਂ ਨੇ ਮੈਨੂੰ ਕਿਹਾ ਵੀ ਸਵਾਸ ਸਵਾਸ ਸਿਮਰੀ, ਗੱਲਾਂ ਨਾ ਕਰੀ, ਜ਼ਿਆਦਾ ਈਰਖਾ ਦਵੈਸ਼ ਨਾ ਕਰੀ। ਫਿਰ ਉਹ ਬੰਦਾ ਸਵਾਸ ਸਵਾਸ ਸਿਮਰਨ ਕਰਨ ਲੱਗ ਜਾਂਦਾ ਵੀ ਮੈਂ ਗੁਰਾਂ ਦੇ ਬਚਨ ਨੂੰ ਮੰਨ ਹੀ ਲਵਾਂ। ਅੰਨ ਦਿਨ ਭਗਤੀ ਰਤਿਆਂ ਮਨ ਤਨ ਨਿਰਮਲ ਹੋਏ। ਕਿਉਂਕਿ ਰਾਤ ਦਿਨ ਭਗਤੀ ਵਿੱਚ ਜਿਹੜਾ ਬੰਦਾ ਰੰਗਿਆ ਤਦਾਕਾਰ ਹੋ ਗਿਆ ਉਹਦਾ ਮਨ ਤਨ ਸ਼ੁੱਧ ਹੋ ਜਾਂਦਾ, ਕਿਉਂਕਿ ਨਾਮ ਸ਼ੁੱਧ ਹੈ ਤੇ ਮਨ ਨੂੰ ਸ਼ੁੱਧ ਕਰਨ ਲਈ ਨਾਮ ਜਿਹੜਾ ਹੈ ਇਹਦੀ ਜ਼ਰੂਰਤ ਹੈ। ਜਿਵੇਂ ਵੱਟੀ ਹੁੰਦੀ ਉਹਨੂੰ ਘਸਾਉਂਦਿਆਂ 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 ਸਾਫ਼ ਹੋ ਜਾਂਦਾ ਸਭ ਕੁਛ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨਾਮ ਦੇ ਨਾਲ ਮਨ ਨੂੰ ਇਸ ਤਰ੍ਹਾਂ ਜੋੜ ਦਿਓ ਕਿ ਸ਼ੁੱਧ ਨਾਮ ਮਨ ਨੂੰ ਵੀ ਸ਼ੁੱਧ ਕਰ ਦਿੰਦਾ ਹੈ ਅਤੇ ਜਿਹੜੀਆਂ ਗੱਲਾਂ ਨੇ ਫਜ਼ੂਲ ਦੀਆਂ ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰਨੀਆਂ ਇਹ ਮਨ ਨੂੰ ਮੈਲਾ ਕਰੀ ਜਾਂਦੀਆਂ ਹਰ ਵਕਤ। ਕੂੜ ਰੰਗ ਕੂੜਾ ਰੰਗ ਕੁਸੰਭ ਕਾ ਬਿਨਸ ਜਾਏ ਦੁੱਖ ਰੋਏ। ਕੂੜਾ ਰੰਗ ਕੁਸੰਭ ਕਾ, ਜਿਵੇਂ ਕੁਸੁੰਭੇ ਦਾ ਰੰਗ ਕੂੜਾ ਕੱਚਾ ਹੁੰਦਾ, ਪਾਣੀ ਦੀ ਬੂੰਦ ਪੈਣ ਨਾਲ ਹੀ ਰੰਗ ਨਾਸ ਹੋ ਜਾਂਦਾ, ਮਨੁੱਖ ਦੁੱਖ ਪਾ ਕੇ ਰੋਂਦਾ, ਇਸੇ ਤਰ੍ਹਾਂ ਕੁਸੁੰਭੇ ਰੰਗ ਵਾਂਗੂ ਦੁਨੀਆਂ ਦੇ ਪਦਾਰਥ ਝੂਠੇ ਨੇ ਅਤੇ ਉਹਨਾਂ ਦੇ ਅਭਾਵ ਪੁੰਨਾਂ ਦੇ ਅਭਾਵ ਕਰਕੇ, ਅਭਾਵ ਦਾ ਮਤਲਬ ਹੁੰਦਾ ਪੁੰਨਾਂ ਦੇ ਖਤਮ ਹੋਣ ਕਰਕੇ, ਜਦੋਂ ਪੁੰਨ ਮੁੱਕ ਜਾਂਦੇ ਨੇ ਬੰਦੇ ਦੇ, ਪੁੰਨਾਂ ਦੇ ਅਭਾਵ ਰੂਪ ਜਲ ਦੀ ਬੂੰਦ ਪੈਣ ਨਾਲ ਸਾਰੇ ਪਦਾਰਥ ਨਾਸ ਹੋ ਜਾਂਦੇ ਨੇ ਅਤੇ ਜੀਵ ਦੁੱਖਾਂ ਨੂੰ ਪਾ ਕੇ ਬਹੁਤ ਰੋਂਦਾ ਹੈ। ਪੁੰਨਾਂ ਕਰਕੇ ਸਾਡੇ ਘਰ 'ਚ ਪਦਾਰਥ ਨੇ, ਜਦੋਂ ਪੁੰਨ ਮੁੱਕ ਗਏ ਪਦਾਰਥ ਵੀ ਮੁੱਕ ਗਏ, ਕਿਉਂਕਿ ਪਦਾਰਥ ਦਿੱਤੇ। ਜਿਵੇਂ ਸੱਤਵੇਂ ਪਾਤਸ਼ਾਹ ਵੇਲੇ ਸਿੱਖ ਕਹਿਣ ਲੱਗਿਆ ਮਹਾਰਾਜ ਪਹਿਲਾਂ ਘਰ 'ਚ ਬੜੀ ਬਰਕਤ ਹੁੰਦੀ ਸੀ, ਹੁਣ ਪਤਾ ਨਹੀਂ ਘੱਟ ਹੀ ਗਈ, ਹੁਣ ਮਹਾਰਾਜ ਘਰ ਵੀ ਵਧੀਆ ਬਣਾ ਲਏ, ਸਭ ਕੁਝ ਬਣ ਗਿਆ। ਸਤਿਗੁਰੂ ਕਹਿੰਦੇ ਕਹਿੰਦੇ ਇਹ ਬਹੁਤ ਗੁਪਤ ਗੱਲ ਹੈ ਇੱਕ। ਕਹਿੰਦੇ ਮਹਾਰਾਜ ਉਹ ਕੀ? ਕਹਿੰਦੇ ਪਹਿਲਾਂ ਤੇਰੇ ਕੋਲ ਇੱਕ ਝੌਂਪੜੀ ਹੁੰਦੀ ਸੀ ਰਹਿਣ ਨੂੰ। ਕਹਿੰਦੇ ਹਾਂ ਜੀ। ਕਹਿੰਦੇ ਉਹਦੇ ਵਿੱਚ ਇੱਕ ਚਿੜਾ ਅਤੇ ਚਿੜੀ ਰਹਿੰਦੇ ਸੀ। ਕਹਿੰਦੇ ਹਾਂ ਜੀ। ਕਹਿੰਦੇ ਉਹ ਸਾਡੇ ਪਿਛਲੇ ਜਨਮ ਦੇ ਲੰਗਰ ਵਿੱਚ ਸੇਵਾ ਕਰਨ ਵਾਲੇ ਕਿਸੇ ਗਲਤੀ ਕਰਕੇ ਉਹਨਾਂ ਨੂੰ ਜੂਨ ਮਿਲੀ, ਕਿਸੇ ਗੁਰਮੁਖ ਨੂੰ ਕੋਈ ਗੱਲ ਬੋਲ ਬੈਠੇ। ਕਹਿੰਦੇ ਉਹਨਾਂ ਦੀ ਭਾਵਨਾ ਨਹੀਂ ਮਰੀ ਸੇਵਾ ਵਾਲੀ। ਉਹ ਕਹਿੰਦੇ ਤੇਰੇ ਘਰੋਂ ਜਿਹੜਾ ਦਾਣਿਆਂ ਵਾਲਾ ਭੜੋਲਾ ਜਿਹਾ ਪਿਆ ਸੀ ਉਹ 'ਚੋਂ ਇੱਕ ਇੱਕ ਦਾਣਾ ਚੁੱਕ ਕੇ ਲੰਗਰ 'ਚ ਲਿਆ ਸਿੱਟੀ ਜਾਂਦੇ ਸੀ। ਕਹਿੰਦੇ ਉਹ ਇੱਕ ਇੱਕ ਦਾਣਾ ਆਉਣ ਦੇ ਨਾਲ ਹੀ ਤੇਰੇ ਘਰੇ ਬਰਕਤਾਂ ਹੋ ਗਈਆਂ ਸੀ। ਕਹਿੰਦੇ ਮੁੜ ਕੇ ਤੂੰ ਜਦੋਂ ਘਰ ਬਣਾਇਆ ਝੌਂਪੜੀ ਢਾਹਤੀ, ਉਹਨਾਂ ਦਾ ਆਲ੍ਹਣਾ ਤੋੜ ਦਿੱਤਾ, ਉਹ ਤਾਂ ਉੱਡ ਗਏ ਉੱਥੋਂ, ਉਹਨਾਂ 'ਤੇ ਕਲਿਆਣ ਹੋ ਗਈ। ਪਰ ਪੱਕੇ ਘਰ ਬਣਾ ਕੇ ਬੈਠਾ, ਪਰ ਤੇਰੇ ਘਰੋਂ ਹੁਣ ਕਦੇ ਅੰਨ ਦਾ ਦਾਣਾ ਵੀ ਨਹੀਂ ਆਇਆ ਲੰਗਰ 'ਚ। ਜਦ ਦਾਣਾ ਹੀ ਨਹੀਂ ਆਇਆ ਤੇਰੇ ਘਰੋਂ, ਤਾਂ ਫਿਰ ਤੇਰੇ ਉਹ ਜਿਹੜੇ ਸੀ ਦਸਵੰਧ ਸੀ ਮਾੜਾ ਮੋਟਾ ਆਉਂਦਾ ਸੀ ਇੱਥੇ, ਉਹ ਸਾਰਾ ਬੰਦ ਹੋ ਗਿਆ। ਉਹ ਤਾਂ ਇੱਕ ਸਾਖੀ ਗੁਰੂ ਨੇ ਤਾਂ ਸਾਨੂੰ ਦਿੱਤੀ ਵੀ ਲੰਗਰ ਦੇ ਵਿੱਚ ਭਾਈ ਹਮੇਸ਼ਾ ਆਪਣਾ ਹਿੱਸਾ ਪਾਉਂਦੇ ਰਹੋ, ਦਸਵੰਧ ਕੱਢਦੇ ਰਹੋ, ਤਾਂ ਸਤਿਗੁਰੂ ਦੀ ਕਿਰਪਾ ਨਾਲ ਪੁੰਨ ਕਰਦੇ ਰਹੋ। ਪੁੰਨ ਕਰਮਾਂ ਕਰਨ ਨਾਲ ਜੀਵ ਨੂੰ ਪਦਾਰਥਾਂ 'ਚ ਵਾਧਾ ਹੁੰਦਾ ਹੈ। ਜਦੋਂ ਪੁੰਨ ਹੀ ਮੁੱਕ ਗਏ ਫਿਰ ਉੱਥੇ ਕੀ ਕੁਛ ਵੀ ਨਹੀਂ ਰਹਿੰਦਾ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਨਾਮ ਜਪਣ ਕਰਕੇ ਜਿਹਦੇ ਅੰਦਰ ਪ੍ਰਗਾਸ਼ ਹੋ ਗਿਆ, ਗਿਆਨ ਹੋ ਗਿਆ, ਉਹ ਸਦਾ ਹੀ ਨਿੱਤ ਰੂਪ ਪਰਮਾਤਮਾ ਵਿੱਚ ਸਦਾ ਹੀ ਸਥਿਰ ਹੁੰਦਾ, ਟਿਕ ਜਾਂਦਾ ਪਰਮਾਤਮਾ ਦੇ ਵਿੱਚ। ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵ ਲਾਏ। ਇਹ ਮਨੁੱਖ ਜਨਮ ਰੂਪ ਪਦਾਰਥ ਨੂੰ ਪਾ ਕੇ ਜਿਹੜਾ ਨਾ ਜੀਵ ਲਿਵ ਲਾ ਕੇ ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕਰਦਾ, ਕਦੇ ਨਹੀਂ ਉਹਦਾ ਨਾਮ ਜਪਦਾ। ਲਿਵ ਲਾ ਕੇ ਜਨਮ ਪਦਾਰਥ ਮਿਲਿਆ, ਫਿਰ ਇਹਦੇ ਵਿੱਚ ਪਾਉਣਾ ਸੀ ਆਪਾਂ ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਇਹ ਪਦਾਰਥਾਂ ਦੀ ਪ੍ਰਾਪਤੀ ਕਰਨੀ ਸੀ। ਪਰ ਇਹਨੇ ਜਨਮ ਪਦਾਰਥ ਪਾ ਕੇ ਵਾਹਿਗੁਰੂ ਦਾ ਨਾਮ ਕਦੇ ਚੇਤੇ ਹੀ ਨਹੀਂ ਕੀਤਾ। ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ। ਸਵਾਸਾਂ ਰੂਪ ਪੈਰ ਦੇ ਤਿਲਕਣੇ ਕਰਕੇ ਫਿਰ ਸੰਸਾਰ ਵਿੱਚ ਰਹਿਣਾ ਨਹੀਂ ਮਿਲਦਾ, ਪਰਲੋਕ ਵਿੱਚ ਠਹਿਰਨਾ ਨਹੀਂ ਮਿਲਦਾ, ਆਵਾਗਾਉਣ ਦੇ ਗੇੜੇ 'ਚ ਪਿਆ ਰਹਿੰਦਾ। ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ। ਉਹ ਮਨੁੱਖ ਜਨਮ ਦੀ ਪ੍ਰਾਪਤੀ ਦਾ ਵੇਲਾ ਫਿਰ ਹੱਥੀ ਨਹੀਂ ਆਉਂਦਾ ਉਹਦੇ, ਉਹਨੂੰ ਪਛਚਾਤਾਪ ਹੀ ਹੁੰਦਾ ਰਹਿੰਦਾ ਵਿਚਾਰੇ ਨੂੰ, ਕਿਉਂਕਿ ਮਨੁੱਖਾ ਜਨਮ ਬੜੇ ਕਰਮਾਂ ਨਾਲ ਮਿਲਿਆ। ਸਤਿਗੁਰ ਤਾਂ ਬਹੁਤ ਕਹਿੰਦੇ, ਰੋਜ਼ ਹੀ ਕਹਿੰਦੇ ਨੇ, ਪਰ ਜੀਵ ਦੀ ਸੂਈ ਫਿਰ ਜਿੱਥੇ ਟਿਕੀ ਹੋਈ ਹੈ ਉੱਥੇ ਹੀ ਟਿਕੀ ਹੋਈ ਹੈ। ਇਹ ਆਪਣੀ ਸਿਆਣਪ ਦੀ ਤਾਰ ਨਾਲ ਹੀ ਸਭ ਕੁਝ ਕਰੀ ਜਾਂਦਾ, ਮੈਂ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ, ਹਰ ਵਕਤ ਇਹੀ ਮਨ 'ਚੋਂ ਆਵਾਜ਼ ਆਉਂਦੀ ਵੀ ਜਿਹੜਾ ਗਿਆਨ ਮੈਨੂੰ ਆ ਹੋਰ ਕਿਸੇ ਨੂੰ ਨਹੀਂ ਹੈ। ਹਾਲਾਂਕਿ ਉਹਦਾ ਗਿਆਨ ਬਿਲਕੁਲ ਤੁੱਛ ਹੁੰਦਾ ਮਨੁੱਖ ਦਾ, ਉਹਨੇ ਇਉਂ ਲੱਗਦਾ ਕਿ ਦੂਜਾ ਕੁਛ ਵੀ ਨਹੀਂ ਹੈ ਅਤੇ ਮੈਂ ਹੀ ਸਭ ਤੋਂ ਵੱਡਾ। ਬਸ ਜਦੋਂ ਤੱਕ ਆਪਣੇ ਵਿੱਚ ਇਹ ਗੱਲ ਹੈ ਕਿ ਮੈਂ ਹੀ ਵੱਡਾ, ਉਦੋਂ ਤੱਕ ਆਪਾਂ ਕਾਮਯਾਬ ਨਹੀਂ ਹੁੰਦੇ। ਦੂਜੇ ਵੱਡੇ ਨੇ, ਦੂਜਾ ਹੋ ਸਕਦਾ ਉਦੋਂ ਵੀ ਵੱਡਾ ਹੋਵੇ, ਜਿਹਨੂੰ ਆਪਾਂ ਛੋਟਾ ਸਮਝਦੇ ਹਾਂ ਹੋ ਸਕਦਾ ਉਹ ਗਾਹਾਂ ਹੀ ਪਹੁੰਚਿਆ ਹੋਵੇ, ਕਿਉਂਕਿ ਜਿਹੜੇ ਪਹੁੰਚੇ ਹੁੰਦੇ ਉਹ ਕਦੇ ਦੱਸਦੇ ਹੀ ਨਹੀਂ ਹੁੰਦੇ ਕਿਸੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਵੇਲੇ ਨੂੰ ਪਛਤਾਉਂਦਾ ਮੁੜ ਕੇ, ਜਿਸ ਨਦਰ ਕਰੇ ਸੋ ਉੱਭਰੈ ਹਰ ਸੇਤੀ ਲਿਵ ਲਾਏ। ਹੁਣ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਉਹ ਵਾਹਿਗੁਰੂ ਨਾਲ ਲਿਵ ਲਾ ਕੇ 84 ਦੇ ਦੁੱਖਾਂ ਤੋਂ ਬਚ ਜਾਂਦਾ। ਦੇਖਾ ਦੇਖੀ ਸਭ ਕਰੇ ਮਨ ਮੁੱਖ ਬੂਝ ਨਾ ਪਾਏ। ਰੀਸ ਬਰੀਸੀ ਤਾਂ ਸਾਰੇ ਹੀ ਨਾਮ ਜਪਦੇ ਨੇ, ਮਾਲਾ ਫੜ ਲਈ, ਬੁੱਲ ਹਿਲਾ ਲਏ, ਦਿਖਾਵਾ ਕਰ ਲਿਆ, ਮੈਂ ਵੀ ਇੰਨੇ ਪਾਠ ਕਰਦਾ, ਮੈਂ ਵੀ ਐਂ ਕਰ ਲੈਣਾ। ਪਰ ਮਨਮੁੱਖ ਪੁਰਸ਼ ਉਹਦੀ ਪ੍ਰਾਪਤੀ ਜਿਹੜੀ ਆ ਨਾ, ਮਨਮੁੱਖ ਪੁਰਸ਼ ਉਸਦੀ ਪ੍ਰਾਪਤੀ ਦੀ ਸਮਝ ਨਹੀਂ ਪਾਉਂਦੇ ਕਿ ਪ੍ਰਾਪਤ ਕਿਵੇਂ ਹੁੰਦਾ। ਦੇਖਾ ਦੇਖੀ ਸਭ ਕਰੇ, ਦੇਖਾ ਦੇਖੀ ਤਾਂ ਸਾਰੇ ਜਣੇ ਰੀਸੜ ਤਾਂ ਬਣ ਜਾਂਦੇ ਨੇ, ਪਰ ਅੰਦਰ ਉਹ ਚੀਜ਼ ਕਿੱਥੋਂ ਆਵੇਗੀ? ਜਦ ਮਨ ਦੇ ਅੰਦਰ ਈਰਖਾ, ਦਵੈਸ਼, ਨਫ਼ਰਤ ਭਰੀ ਪਈ ਹੈ, ਉੱਥੇ ਉਹ ਚੀਜ਼ ਨਹੀਂ ਆਉਂਦੀ। ਫਿਰ ਉਹ ਚੀਜ਼ ਨਾ ਆਉਣ ਕਰਕੇ ਸਤਿਗੁਰੂ ਕਹਿੰਦੇ ਨੇ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ। ਜਿਨ ਗੁਰਮੁਖ ਹਿਰਦਾ ਸੁੱਧ ਹੈ ਸੇਵ ਪਈ ਤਿੰਨ ਥਾਏ। ਸੇਵਾ ਕਰਦਿਆਂ ਕਰਦਿਆਂ ਜਿੰਨਾ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋਇਆ, ਇੱਕੋ ਹੋ ਗਿਆ ਮਨ 'ਚ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਹੋ ਗਿਆ, ਭਾਈ ਘਨੱਈਆ ਦਾ ਹਿਰਦਾ ਸ਼ੁੱਧ ਹੋ ਗਿਆ। ਹਰੇਕ ਨੂੰ ਪਾਣੀ ਪਿਆਈ ਜਾਂਦੇ ਨੇ, ਸ਼ਿਕਾਇਤ ਹੋ ਗਈ, ਕਹਿੰਦੇ ਮੈਨੂੰ ਦੂਜਾ ਦੇਖਦਾ ਹੀ ਨਹੀਂ, ਇੱਥੇ ਹਿਰਦਾ ਸ਼ੁੱਧ ਹੋ ਗਿਆ। ਉਹਨਾਂ ਦੀ ਸੇਵਾ ਕੀਤੀ ਹੋਈ ਥਾਂ ਪੈ ਗਈ, ਸਫਲ ਹੋ ਗਈ। ਉਹ ਕੰਮ ਕੀ ਕਰਦੇ ਨੇ? ਹਰ ਵਕਤ ਹਰ ਗੁਣ ਗਾਵ ਹੈ, ਹਰ ਨਿੱਤ ਪੜ ਹੈ, ਹਰ ਗੁਣ ਗਾਏ ਸਮਾਏ। ਉਹ ਗੁਰਮੁਖ ਕਦੇ ਤਾਂ ਰਾਗ ਵਿੱਚ ਹਰੀ ਦੇ ਗੁਣਾਂ ਨੂੰ ਗਾਉਂਦੇ ਕੀਰਤਨ ਕਰਦੇ ਨੇ, ਕਦੇ ਗ੍ਰੰਥਾਂ ਦੁਆਰੇ ਉਹਦਾ ਰੋਜ਼ ਪਰਮਾਤਮਾ ਨੂੰ ਹਰੀ ਦੇ ਗੁਣਾਂ ਨੂੰ ਪੜ੍ਹਦੇ ਨੇ, ਕਥਾ ਕੀਰਤਨ ਕਰੀ ਜਾਣਾ, ਅਤੇ ਕਦੇ ਹਰੀ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਸਮਾਧੀ ਵਿੱਚ ਪਰਮਾਤਮਾ ਵਿੱਚ ਲੀਨ ਹੋ ਜਾਂਦੇ। ਪਹਿਲੇ ਪਾਤਸ਼ਾਹ ਨੇ ਇਹੀ ਕਿਹਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਨਾਨਕ ਤਿਨਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ। ਜਿਹੜੇ ਬੰਦੇ ਵਾਹਿਗੁਰੂ ਦੇ ਨਾਮ 'ਚ ਲਿਵ ਲਾ ਕੇ ਹਮੇਸ਼ਾ ਹੀ ਇੱਕ ਰਸ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਬਾਣੀ ਸਦਾ ਸੱਚ ਨੂੰ ਮਿਲਾਉਣ ਵਾਲੀ ਹੁੰਦੀ ਹੈ। ਉਹਨਾਂ ਦੇ ਬੋਲ ਬਾਣੀ ਜਿਹੜੀ ਹੈ ਹਮੇਸ਼ਾ ਪ੍ਰਾਪਤੀ ਕਰਵਾ ਦਿੰਦੀ ਪਰਮਾਤਮਾ ਦੀ। ਕਿਉਂਕਿ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦੇ ਨੇ, ਉਹਨਾਂ ਦਾ ਕਿਹਾ ਹੋਇਆ ਬਚਨ ਵੀ ਸੁਤੇ ਸਿੱਧੀ ਜੀਵ ਨੂੰ ਤਾਰ ਦਿੰਦਾ। ਸੁਭਾਵਕ ਹੀ ਉਹੀ ਕੋਈ ਬਚਨ ਕਰ ਦੇਣ, ਇੱਕੋ ਹੀ ਬਚਨ ਬਹੁਤ ਹੁੰਦਾ, ਇਸ ਕਰਕੇ ਸੁਤੇ ਸਿੱਧੀ ਬਚਨ ਹੋ ਜਾਂਦਾ ਉਹਨਾਂ ਵੱਲੋਂ। ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਸਤਿਗੁਰੂ ਜੀ ਸਿੱਖਾਂ ਦੇ ਅੰਦਰ ਹੋ ਕੇ ਹੀ ਵਰਤਦੇ ਨੇ। ਉਦੋਂ ਜਦੋਂ ਕੋਈ ਗੁਰਸਿੱਖ ਆਪਾਂ ਨੂੰ ਬਚਨ ਕਹਿੰਦਾ ਤਾਂ ਆਪਾਂ ਨੂੰ ਵਿਚਾਰਨਾ ਚਾਹੀਦਾ, ਸੋਚਣਾ ਚਾਹੀਦਾ। ਜਿਵੇਂ ਕਿਸੇ ਬੰਦੇ ਨੂੰ ਕਿਹਾ ਤੁਰਿਆ ਆਵੇ, ਮੈਂ ਕਿਹਾ ਵੀ ਹੁਣ ਤਾਂ ਕਾਫੀ ਉਮਰ ਹੋ ਗਈ, ਅਮਰ ਛਕ ਲੈਣਾ ਚਾਹੀਦਾ। ਕਹਿੰਦਾ ਜਦੋਂ ਹੁਕਮ ਹੋਏਗਾ ਛਕ ਲਾਂਗੇ। ਮੈਂ ਕਿਹਾ ਹੁਣ ਤੈਨੂੰ ਆਕਾਸ਼ ਬਾਣੀ ਉੱਪਰੋਂ ਹੋਣੀ ਹੈ, ਕਿਸੇ ਬੰਦੇ ਨੇ ਕਹਿਣਾ, ਹਰ ਬੰਦੇ 'ਚ ਹੀ ਪਰਮਾਤਮਾ ਬੈਠਾ ਪ੍ਰੇਰਨਾ ਦਿੰਦਾ, ਤਾਂਹੀਓ ਮੈਂ ਬੋਲਿਆ, ਮੈਂ ਕਿਵੇਂ ਬੋਲ ਗਿਆ। ਇਸ ਕਰਕੇ ਮੈਂ ਤੈਨੂੰ ਕਿਹਾ ਅਮਰ, ਤੂੰ ਕਹਿੰਦਾ ਮੈਨੂੰ ਹੁਕਮ ਹੋਏਗਾ, ਹੁਕਮ ਕੋਈ ਖਾਸ ਆਉਣਾ। ਇਸ ਕਰਕੇ ਹਰੇਕ ਬੰਦਾ ਕਹਿੰਦਾ ਹੁਕਮ ਹੋਏਗਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਬਚਨ ਮੰਨ ਲੈਣੇ ਚਾਹੀਦੇ ਨੇ, ਬਈ ਗੁਰਸਿੱਖਾਂ ਵਿੱਚ ਸਤਿਗੁਰ ਵਰਤਦਾ, ਸੰਗਤ ਦੀ ਆਵਾਜ਼ ਸੁਣੋ। ਸਤਿਗੁਰੂ ਜਿਵੇਂ ਕਹਿੰਦੇ ਨੇ, ਗੁਰਾਂ ਦੀ ਆਵਾਜ਼ ਸੁਣੋ, ਹੁਕਮਨਾਮਾ ਸੁਣੋ। ਸਤਿਗੁਰੂ ਕੀ ਕਹਿੰਦੇ ਨੇ, ਸਤਿਗੁਰਾਂ ਨੇ ਅੱਜ ਗੁਰਬਾਣੀ ਰਾਹੀਂ ਕੀ ਫਰਮਾਨ ਕੀਤਾ। ਲੋਕ ਕਹਿੰਦੇ ਜਦੋਂ ਹੁਕਮ ਹੋਏਗਾ, ਆਹ ਸਾਰਾ ਜਿੰਨੀ ਬਾਣੀ ਦੀ ਕਥਾ ਇਹ ਹੁਕਮ ਹੀ ਹੈ, ਕੀਰਤਨ ਹੁਕਮ ਹੀ ਹੈ, ਸਾਰੀ ਬਾਣੀ ਹੁਕਮ ਰੂਪ ਹੈ। ਇਹਨੂੰ ਮੰਨਦਿਆਂ ਹੋਇਆਂ ਸਤਿਗੁਰੂ ਕਹਿੰਦੇ ਨੇ, ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਇਹ ਵੀ ਤਾਂ ਹੁਕਮ ਹੀ ਹੈ, ਸਿਮਰਾਓ ਬਈ,